ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ ਚੌਥਾ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬੰਝਾ ਤਿਨ ਸੁਨੀ ਦੇਹ ਫਿਰਹਿ ਬਿਨ ਨਾਵੈ ਓਏ ਖਪ ਖਪ ਮੂਏ ਕਰੰਝਾ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬੰਝਾ ਤਿਨ ਸੁਨੀ ਦੇਹ ਫਿਰੈ ਬਿਨ ਨਾਵੈ ਓਏ ਖਪ ਖਪ ਮੂਏ ਕਰੰਝਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾਉ ਹਰ ਕੀਰਤ ਕਲ ਯੁਗ ਪਦ ਊਤਮ ਹਰ ਪਾਈਐ ਸਤਿਗੁਰ ਮਾਝਾ ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰਗਾਝਾ ਦਰਸ਼ਨ ਸਾਧ ਮਿਲਿਓ ਵੱਡ ਭਾਗੀ ਸਭ ਕਿਲ ਬਿਖ ਗਏ ਗਵਾਜਾ ਸਤਿਗੁਰ ਸਾਹੁ ਪਾਇਆ ਵੱਡ ਦਾਣਾ ਹਰ ਕੀਏ ਬਹੁ ਗੁਣ ਸਾਂਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਬੇਸ਼ੁਮਾਰ ਅਥ ਅਗਣਤ ਅਤੋਲ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਗੁਰੂ ਸਵਾਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੇ ਹੋ ਜੋ ਸਾਡਾ ਇਹ ਮਹਾਨ ਧਰਮ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਜਿਸ ਦੇ ਨਾਲ ਅਸੀਂ ਆਪਣੇ ਮਨ ਕਰਕੇ ਆਪਣੀ ਆਤਮਾ ਕਰਕੇ ਭਾਵੇਂ ਦੇਸ਼ ਵਿੱਚ ਭਾਵੇਂ ਵਿਦੇਸ਼ ਵਿੱਚ ਬੈਠੇ ਹਾਂ ਅਸੀਂ ਜੁੜੇ ਹੋਏ ਹਾਂ ਔਰ ਸਾਡੀ ਹਮੇਸ਼ਾ ਇਹ ਸਭ ਤੋਂ ਵੱਡੀ ਉਤਸੁਕਤਾ ਰਹਿੰਦੀ ਹੈ ਕਿ ਇਸ ਪਾਵਨ ਅਸਥਾਨ ਦੀ ਯਾਤਰਾ ਕਰੀਏ ਇੱਥੇ ਆ ਕੇ ਦਰਸ਼ਨ ਕਰੀਏ ਇਸ਼ਨਾਨ ਕਰੀਏ ਸੋ ਇਸ ਪਾਵਨ ਅਸਥਾਨ ਤੋਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਇਸ ਪਾਵਨ ਦਰਬਾਰ ਤੋਂ ਜੋ ਅੱਜ ਅੰਮ੍ਰਿਤ ਵੇਲੇ ਸਾਨੂੰ ਸ਼੍ਰੀ ਮੁੱਖ ਵਾਕ ਦੀ ਬਖਸ਼ਿਸ਼ ਹੋਈ ਹੈ ਔਰ ਜਿਸ ਦੀ ਨਿਤਾ ਪ੍ਰਤੀ ਕਥਾ ਇਸ ਮੰਜੀ ਸਾਹਿਬ ਦੇ ਅਸਥਾਨ ਤੋਂ ਅਸੀਂ ਸੰਸਾਰ ਭਰ ਦੇ ਸਿੱਖ ਸਰਵਣ ਕਰਦੇ ਹਾਂ ਸੋ ਆਓ ਜਿਤਨਾ ਸਮਾਂ ਸਤਿਗੁਰੂ ਨੇ ਬਖਸ਼ਿਆ ਹੈ ਅੱਜ ਜੋ ਸਤਿਗੁਰੂ ਜੀ ਨੇ ਤਰੁੱਟ ਕੇ ਜੈਤਸਰੀ ਰਾਗ ਵਿੱਚ ਚੌਥੇ ਪਾਤਸ਼ਾਹ ਜੀ ਦੇ ਹੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਹੀ ਪਵਿੱਤਰ ਮੁੱਖ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਜਿਸ ਦਾ ਮੂਲ ਪਾਠ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 697-98 ਅੰਗ ਤੇ ਦਰਜ ਹੈ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਇਸ ਪਾਵਨ ਸ਼ਬਦ ਵਿੱਚ ਸਾਡਾ ਮਾਰਗ ਦਰਸ਼ਨ ਕਰਦੇ ਨੇ ਕਿਉਂਕਿ ਜਿਹੜਾ ਸਤਿਗੁਰੂ ਜੀ ਦਾ ਇਹ ਪਾਵਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਵਰੂਪ ਹੈ ਇਹਦੇ ਵਿੱਚ ਜਿਤਨੀ ਵੀ ਬਾਣੀ ਦਰਜ ਹੈ ਇਸ ਬਾਣੀ ਨੂੰ ਦਰਜ ਕਰਦਿਆਂ ਭਾਈ ਗੁਰਦਾਸ ਸਾਹਿਬ ਨੇ ਜਿਵੇਂ ਇੱਕ ਤਰਤੀਬ ਦਿੱਤੀ ਹੈ ਔਰ ਉਸ ਤੋਂ ਪਹਿਲਾਂ ਸਤਿਗੁਰੂ ਸਾਹਿਬਾਨ ਨੇ ਜਦੋਂ ਇਸ ਬਾਣੀ ਦਾ ਉਚਾਰਨ ਕੀਤਾ ਹੈ ਤੇ ਸਤਿਗੁਰੂ ਜੀ ਨੇ ਬਾਣੀ ਦਾ ਉਚਾਰਨ ਕਰਦਿਆਂ ਜਿੱਥੇ ਇੱਕ ਸ਼ਬਦ ਜਿਸ ਦੇ ਬੰਦ ਜਾਂ ਪਦੇ ਦੋ ਵੀ ਹੋ ਸਕਦੇ ਨੇ ਤਿੰਨ ਚਾਰ ਜਾਂ ਇਸ ਤੋਂ ਵੱਧ 8-10 ਵੀ ਹੋ ਸਕਦੇ ਨੇ ਪਰ ਉਸ ਇਤਨੇ ਵੱਡੇ ਆਕਾਰ ਵਾਲੇ ਸ਼ਬਦ ਦਾ ਜੋ ਤਾਤਪਰਜ ਹੈ ਜੋ ਸਾਰ ਅੰਸ਼ ਹੈ ਉਹ ਸਾਨੂੰ ਅਕਸਰ ਰਹਾਉ ਦੀਆਂ ਦੋ ਪੰਕਤੀਆਂ ਦੇ ਵਿੱਚ ਦ੍ਰਿੜ ਕਰਾਇਆ ਹੈ ਅੱਜ ਵੀ ਗੁਰੂ ਚੌਥੇ ਪਾਤਸ਼ਾਹ ਮਹਾਰਾਜ ਜਦੋਂ ਇਹ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਮੇਰੇ ਮਨ ਜਪ ਰਾਮ ਨਾਮ ਹਰ ਮੱਝ ਆਪਣੇ ਮਨ ਨੂੰ ਸੰਬੋਧਨ ਹੋ ਕੇ ਕਹਿਣਾ ਕਿਉਂਕਿ ਜਿਹੜਾ ਧਰਮ ਹੈ ਧਰਮ ਸਾਨੂੰ ਸਭ ਤੋਂ ਪਹਿਲੀ ਇਹ ਸ਼ਿਕਸ਼ਾ ਦਿੰਦਾ ਹੈ ਕਿ ਪ੍ਰਥਮ ਹੈ ਮਨ ਪ੍ਰਬੁੱਧ ਹੈ ਆਪਣਾ ਪਾਛੈ ਅਵਰ ਰਜਾਵੇ ਪਹਿਲਾਂ ਤੁਸੀਂ ਆਪਣੇ ਮਨ ਨੂੰ ਪ੍ਰਬੁੱਧ ਹੋ ਪਾਈ ਦੂਜਿਆਂ ਨੂੰ ਸ਼ਿਕਸ਼ਾ ਦੇਣੀ ਦੂਜਿਆਂ ਨੂੰ ਗਿਆਨ ਦੇਣਾ ਦੂਜਿਆਂ ਦੇ ਮਾਰਗ ਦਰਸ਼ਨ ਕਰਨੇ ਦੂਜਿਆਂ ਨੂੰ ਰਸਤੇ ਵਿਖਾਉਣੇ ਦੂਜਿਆਂ ਨੂੰ ਸ਼ਿਕਸ਼ਾਵਾਂ ਦੇਣੀਆਂ ਇਹ ਸੰਸਾਰ ਦੀ ਸ਼ਿਕਸ਼ਾ ਤੇ ਹੋ ਸਕਦੀ ਹੈ, ਇਹ ਕਰਤਾਰ ਦੀ ਸ਼ਿਕਸ਼ਾ ਨਹੀਂ ਹੈ, ਇਹ ਗੁਰੂਆਂ ਦੀ ਜਾਂ ਧਰਮ ਦੀ ਸ਼ਿਕਸ਼ਾ ਇਹ ਨਹੀਂ ਹੈ। ਔਰ ਜਿਨ੍ਹਾਂ ਨੇ ਵੀ ਇਸ ਮੌਲਿਕ ਸਿਧਾਂਤ ਦਾ ਤਿਆਗ ਕੀਤਾ ਉਹਨਾਂ ਨੂੰ ਸਤਿਗੁਰੂ ਜੀ ਨੇ ਤਾੜਨਾ ਵੀ ਕੀਤੀ ਹੈ ਕਿ ਅਵਰੈ ਕੋ ਉਪਦੇਸ਼ ਤੇ ਮੁੱਖ ਮੈਂ ਪਰ ਹੈ ਰੇਤ ਰਾਸ ਬਿਰਾਨੀ ਰੱਖ ਤੇ ਖਾਇਆ ਘਰ ਕਾ ਖੇਤ। ਦੂਜਿਆਂ ਨੂੰ ਸ਼ਿਕਸ਼ਾਵਾਂ ਦਿੰਦੇ ਰਹਿ, ਦੂਜਿਆਂ ਨੂੰ ਉਪਦੇਸ਼ ਦਿੰਦੇ ਰਹਿ, ਪਰ ਆਪਣੇ ਮੁੱਖ ਦੇ ਵਿੱਚ ਕਦੇ ਉਹਨਾਂ ਦੇ ਖੰਡ ਨਹੀਂ ਪਈ, ਕੇਵਲ ਉਹ ਰੇਤ ਦੇ ਅਧਿਕਾਰੀ ਬਣੇ ਨੇ। ਉਹ ਦੂਜਿਆਂ ਦੀ ਰਾਸ ਪੂੰਜੀ ਬਚਾਉਣ ਦੇ ਵਾਸਤੇ ਹੋ ਕੇ ਦਿੰਦੇ ਰਹਿ, ਪਰ ਉਹਨਾਂ ਨੇ ਆਪਣੇ ਘਰ ਦਾ ਖਜ਼ਾਨਾ ਜਿਹੜਾ ਸੀ ਉਹ ਲੁਟਾ ਲਿਆ। ਇਸ ਕਰਕੇ ਸਭ ਤੋਂ ਪਹਿਲਾਂ ਧਰਮ ਦੀ ਸ਼ਿਕਸ਼ਾ, ਕਰਤਾਰ ਦੀ ਸ਼ਿਕਸ਼ਾ ਇਹ ਹੈ ਕਿ ਪਹਿਲਾਂ ਤੁਸੀਂ ਆਪਣਾ ਮਨ ਸਮਝਾਓ ਭਾਈ, ਕਿਉਂਕਿ ਜਿਹੜਾ ਮਨੁੱਖ ਪਹਿਲਾਂ ਆਪ ਸਮਝ ਲੈਂਦਾ, ਮੈਨੂੰ ਤਾਂ ਸੰਸਾਰਕ ਤੌਰ ਤੇ ਗੱਲ ਬੜੀ ਭਲੀ ਪ੍ਰਕਾਰ ਸਮਝ ਆਈ ਹੈ ਕਿ ਕੋਈ ਵੀ ਮਨੁੱਖ ਜਿਹੜਾ ਆਪ ਸਕਸੈਸ ਹੋਇਆ, ਭਾਵੇਂ ਪੜ੍ਹਾਈ ਵਿੱਚ, ਭਾਵੇਂ ਕਾਰੋਬਾਰ ਵਿੱਚ, ਭਾਵੇਂ ਆਪਣੇ ਗ੍ਰਿਸ਼ਤੀ ਜੀਵਨ ਵਿੱਚ, ਉਹ ਮਨੁੱਖ ਜਿਹੜਾ ਉਹ ਦੂਸਰਿਆਂ ਦੇ ਵਾਸਤੇ ਰੋਲ ਮਾਡਲ ਵੀ ਬਣ ਸਕਦਾ, ਦੂਸਰਿਆਂ ਦੇ ਵਾਸਤੇ ਉਹ ਸ਼ਿਕਸ਼ਾ ਦਾ ਇੱਕ ਮਨਾਰ ਵੀ ਬਣ ਸਕਦਾ, ਇੱਕ ਉਦਾਹਰਣ ਵੀ ਬਣ ਸਕਦਾ। ਔਰ ਦੂਸਰੀ ਗੱਲ ਕਿ ਉਹ ਦੂਸਰੇ ਲੋਕਾਂ ਦੇ ਵਾਸਤੇ ਅਗਰ ਕੁਝ ਕਰਨਾ ਚਾਹੇ ਤਾਂ ਉਹਨੂੰ ਪਰਮਾਤਮਾ ਨੇ ਇਹ ਬਲ, ਇਹ ਸ਼ਕਤੀ ਦੇ ਦਿੱਤੀ ਹੈ ਕਿ ਉਹ ਕਰ ਸਕਦਾ, ਪਰ ਜਿਸ ਦੇ ਆਪਣੇ ਪਾਸ ਕੁਝ ਨਹੀਂ ਹੈ ਉਹ ਦੂਸਰਿਆਂ ਦੇ ਲਈ ਕੁਝ ਵੀ ਨਹੀਂ ਕਰ ਸਕਦਾ, ਉਹਦੇ ਕੋਲ ਇਹ ਸ਼ਕਤੀ, ਇਹ ਸਮਰੱਥਾ ਹੀ ਨਹੀਂ ਹੈ। ਇਸ ਕਰਕੇ ਜਿਹੜਾ ਧਰਮ ਦਾ ਉਪਦੇਸ਼ ਉਹ ਇਹੋ ਹੀ ਹੈ ਕਿ ਸਾਰਿਆਂ ਤੋਂ ਪਹਿਲਾਂ ਆਪ ਸਵਾਰੈ, ਮੈਂ ਮਿਲੈ, ਮੈਂ ਮਿਲਿਆ ਸੁੱਖ ਹੋਏ। ਭਾਈ ਜੇ ਤੂੰ ਆਪਣੇ ਆਪ ਨੂੰ ਸਵਾਰੇਗਾ ਤਾਂ ਸਤਿਗੁਰੂ ਕਹਿੰਦੇ ਫਿਰ ਤੂੰ ਸਾਨੂੰ ਆ ਕੇ ਮਿਲ ਸਕੇਗਾ। ਭਾਈ ਜੇ ਸਾਨੂੰ ਆ ਕੇ ਮਿਲੇਗਾ ਤਾਂ ਤੂੰ ਸੰਸਾਰ ਦੇ ਸਾਰੇ ਸੁੱਖਾਂ ਦਾ ਅਧਿਕਾਰੀ ਵੀ ਬਣ ਸਕੇਗਾ। ਤੋ ਗੁਰੂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਆਰੰਭ ਹੀ ਇੱਥੋਂ ਕਰਦੇ ਨੇ ਕਿ ਮੇਰੇ ਮਨ ਜਪ ਰਾਮ ਨਾਮ ਹਰ ਮੱਝ। ਐ ਮੇਰੇ ਮਨ, ਤੂੰ ਉਸ ਰਾਮ ਦੇ ਨਾਮ ਦਾ ਸਿਮਰਨ ਕਰ, ਜਪ ਕਰ, ਉਹਦਾ ਆਰਾਧਨ ਕਰ ਜਿਹੜਾ ਤੇਰੇ ਆਪਣੇ ਹਿਰਦੇ ਰੂਪੀ ਘਰ ਵਿੱਚ ਬੈਠਾ ਹੋਇਆ। ਇਹ ਉਹ ਰਾਮ ਹੈ ਜਿਸ ਰਾਮ ਦਾ ਵਾਸਾ ਤੇਰੇ ਆਪਣੇ ਹਿਰਦੇ ਵਿੱਚ ਹੈ, ਇਸ ਕਰਕੇ ਤੈਨੂੰ ਬਾਹਰ ਨਾ ਵੇਖਣ ਦੀ ਲੋੜ ਹੈ, ਨਾ ਬਾਹਰ ਤੈਨੂੰ ਢੂੰਡਣ ਜਾਣ ਦੀ ਲੋੜ ਹੈ। ਕਿਉਂਕਿ ਜਿਹੜੇ ਮਨੁੱਖ ਇਸ ਆਸਥਾ ਨੂੰ ਲੈ ਕੇ ਤੁਰੇ ਉਹਨਾਂ ਦੀ ਹਕੀਕਤ ਵੀ ਸਤਿਗੁਰੂ ਦੀ ਬਾਣੀ ਵਿੱਚ ਦਰਜ ਹੈ। ਜਦੋਂ ਬਾਬਾ ਜੀ ਦਾ ਇਹ ਅਸੀਂ ਬਚਨ ਪੜ੍ਹਦੇ ਹਾਂ ਕਿ ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੋੜ ਹੈ, ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡ ਹੈ। ਜਿਹੜਾ ਰੱਬ ਤੇਰੇ ਅੰਦਰ ਸੀ ਇਹ ਠੀਕ ਹੈ ਕਿ ਤੂੰ ਉਸ ਪਰਮਾਤਮਾ ਦਾ ਨਾਮ ਲੈ ਕੇ ਤੂੰ ਉਹਨੂੰ ਸਿਮਰਨ ਵਾਸਤੇ ਤੇ ਤੁਰਿਆ, ਪਰ ਤੇਰੇ ਅੰਦਰ ਅਗਿਆਨਤਾ ਕਿੰਨੀ ਵੱਡੀ ਸੀ। ਜਦੋਂ ਅਸੀਂ ਨਿਤਨੇਮ ਕਰਦੇ ਹਾਂ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਾਨੂੰ ਰੋਜ਼ ਸੁਚੇਤ ਕਰਦੇ ਨੇ, ਰੋਜ਼ ਨਿਤਾ ਪ੍ਰਤੀ, ਕਿ ਕਾਹੂ ਲੈ ਪਾਹਣ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਛਾ ਕੋ ਸੀਸ ਨਵਾਇਓ, ਕਉ ਬਤਾਨ ਕੋ ਪੂਜਤ ਹੈ ਪਛ, ਕਉ ਮਿਰਤਾਨ ਕੋ ਪੂਜਣ ਧਾਇਓ, ਕੂਰ ਕਿਰਿਆ ਉਰ ਜਿਓ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਜਿਹੜਾ ਅੰਦਰ ਸੀ ਉਹਨੂੰ ਅਸੀਂ ਬਾਹਰ ਲੱਭਣ ਵਾਸਤੇ ਤੁਰ ਪਏ। ਇਹ ਪਹਿਲੀ ਨਿਸ਼ਠਾ ਆਪਣੇ ਅੰਦਰ ਲੈ ਕੇ ਆਉਣੀ ਹੈ ਕਿ ਮੇਰੇ ਮਨ ਤੂੰ ਉਸ ਪਰਮਾਤਮਾ ਨੂੰ ਸਿਮਰਨਾ ਜਿਹੜਾ ਪਰਮਾਤਮਾ ਤੇਰੇ ਅੰਦਰ ਹਿਰਦੇ ਦੇ ਵਿੱਚ ਤੇਰੇ ਇਸ ਹਿਰਦੇ ਰੂਪੀ ਘਰ ਦੇ ਵਿੱਚ ਬੈਠਾ ਤੇ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝ। ਜਦੋਂ ਉਸ ਹਰੀ ਪਰਮੇਸ਼ਰ ਪਰਿਪੂਰਨ ਪਰਮਾਤਮਾ ਨੇ ਕਿਰਪਾ ਕੀਤੀ, ਜਦੋਂ ਵਾਹਿਗੁਰੂ ਤਰੁੱਠਦਾ, ਜਦੋਂ ਪਰਮਾਤਮਾ ਮਿਹਰਬਾਨ ਹੁੰਦਾ, ਉਸ ਰੱਬ ਦੀ ਮਿਹਰਬਾਨੀ ਦਾ ਇਹ ਸਭ ਤੋਂ ਪਹਿਲਾਂ ਇਹ ਫਲ ਹੈ ਕਿ ਸਾਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਪਰਮਾਤਮਾ ਤਰੁੱਠੇਗਾ ਸਾਨੂੰ ਗੁਰੂ ਨਾਲ ਮਿਲਾਏਗਾ, ਅਤੇ ਜਦੋਂ ਗੁਰੂ ਤਰੁੱਠੇਗਾ ਉਹ ਸਾਨੂੰ ਗਿਆਨ ਬਖਸ਼ੇਗਾ। ਉਹ ਗਿਆਨ ਜਿਸ ਗਿਆਨ ਦੇ ਨਾਲ ਇਹ ਮਨ ਸਮਝ ਸਕਦਾ, ਕਿਉਂਕਿ ਜਿਹੜੀ ਧਰਮ ਦੇ ਖੇਤਰ ਦੀ ਬਾਤ ਹੈ ਇਹਦੇ ਵਿੱਚ ਜਿਹੜਾ ਕਰਤਾ ਹੈ ਉਹ ਮਨ ਹੈ। ਸਭ ਕੁਝ ਤੁਹਾਡੇ ਮਨ ਨੇ ਕਰਨਾ। ਬਾਬਾ ਫਰੀਦ ਜੀ ਦੇ ਇਹ ਜਿਹੜੇ ਬਚਨ ਨੇ ਨਾ ਕਿ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ। ਹੁਣ ਮੁੱਖ ਦੇ ਉੱਪਰ ਤੇ ਅਸੀਂ ਵਾਹਿਗੁਰੂ ਦੀ ਯਾਦ ਲੈ ਆਈਏ ਪਰ ਮਨ ਦੇ ਵਿੱਚ ਉਹਦਾ ਵਾਸਾ ਨਾ ਹੋਵੇ, ਮਨ ਦੀ ਅਵਸਥਾ ਕੁਝ ਹੋਰ ਹੋਵੇ, ਮੁੱਖ ਦੇ ਬੋਲ ਕੁਝ ਹੋਰ ਹੋਣ, ਅੰਦਰ ਦੀ ਆਸਥਾ ਕੁਝ ਹੋਰ ਹੋਵੇ, ਫਿਰ ਉੱਥੇ ਬਾਬਾ ਜੀ ਕੀ ਕਹਿੰਦੇ ਨੇ? ਉਹ ਕੱਚੇ ਨੇ। ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚੇ ਆ, ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ, ਜਿਨ੍ਹਾਂ ਨਾਮ ਤੇ ਭੋਏ ਭਾਰ ਥੀਏ। ਜਿਹੜੇ ਰੱਬ ਦੇ ਇਸ਼ਕ ਵਿੱਚ ਰਤੇ ਨੇ, ਉਹਦੇ ਪਿਆਰ ਦੇ ਵਿੱਚ, ਜਿਨ੍ਹਾਂ ਨੂੰ ਉਹਦੇ ਦਰਸ਼ਨਾਂ ਦਾ ਇਹ ਰੰਗ ਲੱਗਿਆ, ਪਿਆਰ ਲੱਗਿਆ, ਉਹ ਤਾਂ ਮੁਬਾਰਕ ਹੈ ਭਾਈ। ਪਰ ਜਿਨ੍ਹਾਂ ਨੂੰ ਉਸ ਮਾਲਕ ਦਾ ਨਾਮ ਭੁੱਲ ਗਿਆ, ਉਹ ਤੇ ਆ ਕੇ ਧਰਤੀ ਤੇ ਡਿੱਗ ਪਏ ਨੇ। ਇਸੇ ਕਰਕੇ ਅੱਜ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਫਿਰ ਨਾਲ ਸੁਚੇਤ ਵੀ ਕਰਦੇ ਨੇ ਕਿ ਜਦੋਂ ਵਾਹਿਗੁਰੂ ਦੀ ਕਿਰਪਾ ਹੋਏਗੀ, ਗੁਰੂ ਮਿਲੇਗਾ, ਜਦੋਂ ਗੁਰੂ ਮਿਲੇਗਾ ਤੇ ਗੁਰੂ ਕੋਲੋਂ ਗਿਆਨ ਮਿਲੇਗਾ, ਜਦੋਂ ਗਿਆਨ ਮਿਲੇਗਾ ਤਾਂ ਇਸ ਮਨ ਨੂੰ ਸਮਝ ਆਵੇਗੀ ਕਿ ਮੇਰੇ ਮਨ ਜਪ ਰਾਮ ਨਾਮ ਹਰ ਮੱਝ। ਇਹ ਗੱਲ ਜਾ ਕੇ ਗੁਰੂ ਤੋਂ ਸਮਝ ਆਉਣੀ ਹੈ। ਗੁਰੂ ਤੋਂ ਕਦੋਂ ਸਮਝ ਆਉਣੀ ਹੈ? ਜਦੋਂ ਵਾਹਿਗੁਰੂ ਨੇ ਕਿਰਪਾ ਕਰਨੀ ਹੈ। ਜੇ ਅਸੀਂ ਇਹ ਕਹੀਏ ਨਾ ਵੀ ਰੱਬ ਦੀ ਸਾਡੇ ਤੇ ਬੜੀ ਕਿਰਪਾ ਹੈ, ਸਾਡੇ ਤੇ ਰੱਬ ਬੜਾ ਮਿਹਰਬਾਨ ਹੈ, ਤਾਂ ਫਿਰ ਉਹਦੀ ਮਿਹਰਬਾਨੀ ਦਾ ਪਹਿਲਾ ਲਕਸ਼ਣ, ਉਹਦੀ ਮਿਹਰਬਾਨੀ ਦੀ ਪਹਿਲੀ ਪਹਿਚਾਣ ਇਹ ਹੈ ਕਿ ਕੀ ਸਾਨੂੰ ਗੁਰੂ ਦਾ ਮਿਲਾਪ ਹੋ ਗਿਆ, ਕਿ ਅਸੀਂ ਗੁਰੂ ਵਾਲੇ ਬਣ ਗਏ ਹਾਂ। ਫਿਰ ਗੁਰੂ ਦੀ ਜਿਹੜੀ ਕਿਰਪਾ ਹੈ, ਵੇਖੋ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬੜਾ ਸਪਸ਼ਟ ਸਾਨੂੰ ਉਪਦੇਸ਼ ਦੇ ਵਿੱਚ ਇਹ ਗੱਲ ਸਮਝਾ ਦਿੱਤੀ ਹੈ ਕਿ ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹੇ ਇਹ ਜੁਗਤ ਪਛਾਣੀ। ਇਹ ਜੁਗਤੀ ਉਸ ਨੂੰ ਸਮਝ ਆਵੇਗੀ ਭਾਈ ਜਿਹਦੇ ਤੇ ਗੁਰੂ ਮਿਹਰਬਾਨ ਹੋਵੇਗਾ। ਹੁਣ ਅਸੀਂ ਕਹੀਏ ਜੀ ਗੁਰੂ ਦੀ ਬੜੀ ਕਿਰਪਾ ਹੈ, ਗੁਰੂ ਦੀ ਬੜੀ ਕਿਰਪਾ ਦਾ ਮਤਲਬ ਇਹ ਹੈ ਕਿ ਕੀ ਤੈਨੂੰ ਅਸਲ ਜਿਹੜੀ ਪਰਮਾਰਥ ਦੀ ਸੋਝੀ ਹੈ, ਅਸਲ ਜਿਹੜਾ ਪਰਮਾਰਥ ਦਾ ਗਿਆਨ ਹੈ ਕਿ ਪ੍ਰਾਪਤ ਹੋ ਗਿਆ? ਕਿਉਂਕਿ ਗੁਰੂ ਦਾ ਆਖਰੀ ਅਰਥ ਅੰਧੇਰੇ ਨੂੰ ਨਿਕਲ ਜਾਣ ਵਾਲਾ ਹੈ, ਅੰਧੇਰੇ ਨੂੰ ਖਾ ਜਾਣ ਵਾਲਾ ਹੈ। ਤੋ ਇਸ ਅਵਸਥਾ ਨੂੰ ਜਦੋਂ ਗੁਰੂ ਚੌਥੇ ਪਾਤਸ਼ਾਹ ਮਹਾਰਾਜ ਵਿਸਥਾਰ ਦਿੰਦੇ ਨੇ ਤੇ ਸ਼ਬਦ ਦਾ ਆਰੰਭ ਹੁੰਦਾ ਹੈ, ਆਓ ਇਸ ਦਾ ਜੋ ਮੂਲ ਪਾਠ ਹੈ ਉਹ ਆਪਾਂ ਸਰਵਣ ਕਰੀਏ। ਹਾਂਜੀ।
ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ ਚੌਥਾ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬੰਝਾ।
ਜੈਤ ਸਰੀ ਰਾਗ ਹੈ। ਚੌਥੇ ਪਾਤਸ਼ਾਹ ਇਸ ਬਾਣੀ ਦੇ ਉਚਾਰਨ ਵਾਲੇ ਨੇ ਔਰ ਸਤਿਗੁਰੂ ਜੀ ਹੁਣ ਉਸ ਵਿਸਥਾਰ ਨੂੰ ਸਾਨੂੰ ਸਮਝਾਉਂਦੇ ਨੇ ਕਿ ਜਿਨ ਹਰ ਹਿਰਦੈ ਨਾਮ ਨਾ ਬਸਿਓ। ਆਪਣੇ ਮਨ ਨੂੰ ਕਹਿਣਾ ਸੀ ਕਿ ਮੇਰੇ ਮਨ ਤੂੰ ਉਸ ਵਾਹਿਗੁਰੂ ਨੂੰ ਸਿਮਰ ਜਿਹੜਾ ਤੇਰੇ ਹਿਰਦੇ ਵਿੱਚ ਹੈ। ਪਰ ਇਸ ਬਖਸ਼ਿਸ਼ ਦਾ ਅਧਿਕਾਰੀ ਤੂੰ ਉਦੋਂ ਬਣੇਗਾ ਜਦੋਂ ਵਾਹਿਗੁਰੂ ਦੀ ਤੇਰੇ 'ਤੇ ਕਿਰਪਾ ਹੋਵੇਗੀ, ਤੈਨੂੰ ਗੁਰੂ ਮਿਲੇਗਾ। ਫਿਰ ਜਦੋਂ ਗੁਰੂ ਦੀ ਤੇਰੇ 'ਤੇ ਕਿਰਪਾ ਹੋਵੇਗੀ ਕਿ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼, ਜਦੋਂ ਗੁਰੂ ਦੀ ਕਿਰਪਾ ਤੇਰੇ 'ਤੇ ਗਿਆਨ ਦੇ ਰੂਪ ਵਿੱਚ ਹੋਵੇਗੀ, ਕਿਉਂਕਿ ਕੁੰਭੈ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ। ਇਹ ਮਨ ਜਿਹੜਾ ਜਿਹਨੂੰ ਪੰਛੀ ਵੀ ਕਿਹਾ, ਇਸ ਮਨ ਨੂੰ ਬਹੁਤ ਸਾਰੀਆਂ ਤਸ਼ਬੀਹਾਂ ਦਿੱਤੀਆਂ ਗਈਆਂ ਨੇ, ਅਮੋੜ ਵੀ ਆਖਿਆ, ਇਹ ਆਪ ਮੁਹਾਰਾ ਵੀ ਚੱਲਦਾ, ਇਹ ਬੇਮੁਹਾਰਾ ਵੀ ਹੋ ਜਾਂਦਾ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਧਰਮ ਦੇ ਖੇਤਰ ਦੇ ਵਿੱਚ ਕਰਤਾ ਜਿਹੜਾ ਉਹ ਮਨ ਹੈ। ਇਸ ਮਨ ਦੇ ਬੁਰੇ ਪੱਖ ਵੀ ਬੜੇ ਨੇ, ਜਿਨ੍ਹਾਂ ਤੋਂ ਸਾਨੂੰ ਸਤਿਗੁਰੂ ਜੀ ਨੇ ਬਕਾਇਦਾ ਗਿਆਤ ਵੀ ਕਰਾਇਆ, ਸੋਝੀ ਵੀ ਦਿੱਤੀ, ਸਮਝ ਵੀ ਦਿੱਤੀ ਹੈ, ਸੁਚੇਤ ਵੀ ਕੀਤਾ, ਪਰ ਇਹਦਾ ਜਿਹੜਾ ਚੰਗਾ ਪੱਖ ਹੈ ਸਾਨੂੰ ਉਹ ਵੀ ਸਮਝਾਇਆ ਕਿ ਇਹ ਜਿਹੜਾ ਮਨ ਹੈ ਇਹ ਮਨ ਗੁਰੂ ਦੇ ਗਿਆਨ ਦੇ ਨਾਲ ਸਮਝ ਸਕਦਾ। ਇਹ ਗਿਆਨ ਕਾ ਬੱਧਾ ਮਨ ਰਹੇ, ਜਿਹੜਾ ਪੰਛੀ ਬਣ ਕੇ ਉੱਡਦਾ ਨਾ, ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿ ਦਿਸ਼ ਜਾਏ, ਇਹ ਜਿਹੜਾ ਉਡਾਰੀਆਂ ਮਾਰਦਾ, ਜਿਹੜਾ ਹਰ ਵਕਤ ਅੰਧਲਾ ਨੀਚ ਜਾਤ ਪਰਦੇਸੀ ਖਿੰਨ ਆਵੇ ਤਿਲ ਜਾਵੇ ਦੀ, ਇਹ ਸਾਨੂੰ ਹਮੇਸ਼ਾ ਯਾਤਰਾ ਕਰਾਉਂਦਾ, ਇਸ ਨੂੰ ਰੋਕਿਆ ਜਾ ਸਕਦਾ। ਪਰ ਇਹ ਰੁਕੇਗਾ ਕਿਵੇਂ? ਕਹੇ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮਾਨਿਆ, ਮਨ ਮਾਨੈ ਲੋਗ ਨਾ ਭਤੀਜੈ, ਨਾ ਭਤੀਜੈ ਤੋ ਕਿਆ ਕੀਜੈ। ਇਸ ਮਨ ਦੀ ਇੱਕ ਇਸ਼ਾਈ ਵੀ ਹੈ ਕਿ ਜੇ ਇਸ ਮਨ ਨੂੰ ਕੋਈ ਸਮਝਾ ਦੇਵੇ ਜਾਂ ਇਹ ਮਨ ਸਮਝ ਜਾਏ ਤਾਂ ਫਿਰ ਇਹ ਮਨ ਲੋਕਾਂ ਦੀ ਪਰਵਾਹ ਵੀ ਨਹੀਂ ਕਰਦਾ, ਫਿਰ ਲੋਕ ਨਾ ਵੀ ਮੰਨਣ ਤੇ ਮਨ ਉਹਨਾਂ ਦੀ ਕਾਣ ਮਥਾਜੀ ਨੂੰ ਕਬੂਲ ਨਹੀਂ ਕਰਦਾ। ਪਰ ਹੁਣ ਉਹ ਜਿਹੜਾ ਮਨ, ਜਿਸ ਮਨ ਨੇ ਪਰਮੇਸ਼ਰ ਦਾ ਨਾਮ ਸਿਮਰਨਾ ਸੀ, ਉਹ ਪਰਮੇਸ਼ਰ ਜਿਹੜਾ ਹਿਰਦੇ ਰੂਪੀ ਘਰ ਵਿੱਚ ਬੈਠਾ ਸੀ, ਜਦੋਂ ਉਹਦਾ ਨਾਮ ਨਹੀਂ ਸਿਮਰਿਆ, ਜਦੋਂ ਉਹ ਮਨੁੱਖ ਜਿਹਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਸੀ ਕਿ ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਕਿ ਤੂੰ ਇਸ ਧਰਤੀ ਦਾ ਚੌਧਰੀ ਹੈ ਭਾਈ, ਮੁਖੀਆ ਹੈ, ਉਹ ਮੁਖੀਆ ਅਖਵਾਉਣ ਵਾਲਾ, ਉਹ ਚੌਧਰੀ ਦੇ ਪਦ ਦਾ ਅਧਿਕਾਰੀ ਜਦੋਂ ਭੋਏ ਭਾਰ ਥੀਏ ਵਾਲੀ ਅਵਸਥਾ ਤੇ ਆਇਆ, ਤੇ ਗੁਰੂ ਚੌਥੇ ਪਾਤਸ਼ਾਹ ਮਹਾਰਾਜ ਸਮਝਾਉਂਦੇ ਨੇ ਕਿ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਉਹ ਪਰਮਾਤਮਾ ਦਾ ਨਾਮ ਨਹੀਂ ਵਸਿਆ, ਇਹ ਪਰਮਾਤਮਾ ਉਹਨਾਂ ਨੂੰ ਜਨਮ ਦੇਣ ਵਾਲੀ ਜਿਹੜੀ ਜਨਨੀ ਹੈ, ਮਾਂ ਜਿਹੜੀ ਹੈ, ਇੱਕ ਕਿਰਪਾ ਕਰ ਦਿਓ ਕਿ ਅੱਗੋਂ ਵਾਸਤੇ ਉਸ ਨੂੰ ਬਾਂਝ ਕਰ ਦਿਓ, ਸੰਡ ਕਰ ਦਿਓ, ਤਾਂ ਕਿ ਉਸ ਜਨਮ ਦੇਣ ਵਾਲੀ ਉਸ ਮਾਂ ਦੇ ਕੋਲ ਅੱਗੋਂ ਬੱਚੇ ਨੂੰ ਜਨਮ ਦੇਣ ਦਾ ਅਧਿਕਾਰ ਨਾ ਰਹੇ। ਮੁੜ ਕੇ ਕੋਈ ਬੱਚਾ ਉਸ ਮਾਂ ਦੀ ਕੁੱਖ ਤੋਂ ਜਨਮ ਨਾ ਲਵੇ। ਵੇਖੋ ਕਿਤਨੀ ਵੱਡੀ ਤਾੜਨਾ ਹੈ ਇੱਕ ਮਾਂ ਵਾਸਤੇ। ਪਰ ਉਹਦਾ ਕਾਰਨ ਸਿਰਫ ਇੱਕੋ ਹੀ ਹੈ ਕਿ ਉਹਦੇ ਗਰਭ ਤੋਂ ਜਨਮ ਲੈਣ ਵਾਲੇ ਬੱਚੇ ਨੇ ਗੁਰੂ ਚੌਥੇ ਪਾਤਸ਼ਾਹ ਮਹਾਰਾਜ ਦਾ ਇਹ ਉਪਦੇਸ਼ ਸੁਣਿਆ ਨਹੀਂ ਹੈ ਕਿ ਮੈਨੂੰ ਆਪਣੇ ਮੁਖ ਦੇ ਨਾਲ ਉਸ ਪਰਮਾਤਮਾ ਨੂੰ ਸਿਮਰਨਾ ਚਾਹੀਦਾ। ਜਦੋਂ ਉਹਨੇ ਸਿਮਰਨ ਦਾ ਤਿਆਗ ਕਰਕੇ ਜੀਵਨ ਗੁਜ਼ਾਰਿਆ ਹੈ ਤੇ ਸਤਿਗੁਰੂ ਜੀ ਨੇ ਇਹ ਤਾੜਨਾ ਮਾਂ ਤੱਕ ਕੀਤੀ ਹੈ ਕਿ ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਮਹਿਤਾਰੀ, ਇਹ ਉਸ ਤੋਂ ਵੀ ਕਰੜੇ ਸ਼ਬਦ ਨੇ। ਪਰ ਇੱਕ ਉਹ ਵੀ ਪੱਖ ਜਿਹੜਾ ਮੈਂ ਪਹਿਲਾਂ ਆਪ ਜੀ ਨਾਲ ਸਾਂਝਾ ਕੀਤਾ ਹੈ ਬਾਬਾ ਫਰੀਦ ਜੀ ਵਾਲਾ ਕਿ ਜਿਹਨੂੰ ਨਾਮ ਵਿਸਰਦਾ ਉਹ ਆ ਕੇ ਧਰਤੀ ਤੇ ਡਿੱਗ ਪੈਂਦਾ, ਪਰ ਜਿਨ੍ਹਾਂ ਨੂੰ ਉਸ ਵਾਹਿਗੁਰੂ ਦੀ ਫਿਰ ਕਿਰਪਾ ਹੁੰਦੀ ਹੈ, ਤਿੰਨ ਧੰਨ ਜਨੇਂਦੀ ਮਾਓ ਆਏ ਸਫਲ ਸੇ, ਉਹਨਾਂ ਦੀ ਮਾਂ ਨੂੰ ਧੰਨ ਵੀ ਆਖਿਆ, ਹੁਣ ਇਹ ਦੂਸਰਾ ਪੱਖ ਹੈ ਜਿਹੜਾ ਅਗਲੀ ਪੰਕਤੀ ਵਿੱਚ ਸਤਿਗੁਰੂ ਚੌਥੇ ਪਾਤਸ਼ਾਹ ਮਹਾਰਾਜ ਸਾਨੂੰ ਦ੍ਰਿੜ ਕਰਾਉਂਦੇ ਨੇ। ਹਾਂਜੀ,
ਤਿੰਨ ਸੁਣੀ ਦੇਹ ਫਿਰ ਬਿਨ ਨਾਵੈ ਓਏ ਖੱਪ ਖੱਪ ਮੋਏ ਕਰੰਜਹਾ।
ਜਿਸਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਗੁਰੂ ਚੌਥੇ ਪਾਤਸ਼ਾਹ ਜੀਓ, ਤੁਸੀਂ ਉਹਦੀ ਮਾਂ ਦੇ ਪ੍ਰਤੀ ਇਤਨੇ ਸਖਤ ਸ਼ਬਦ ਉਚਾਰਨ ਕਰ ਦਿੱਤੇ ਨੇ, ਕਿਉਂਕਿ ਜੋ ਮੇਰੀ ਆਪਣੀ ਮਨੌਤ ਹੈ, ਇਸਤਰੀ ਦੇ ਚਾਰ ਸਰੂਪ ਨੇ, ਇੱਕ ਧੀ ਵਾਲਾ ਹੈ, ਇੱਕ ਭੈਣ ਵਾਲਾ ਹੈ, ਇੱਕ ਪਤਨੀ ਵਾਲਾ ਹੈ, ਇੱਕ ਮਾਂ ਵਾਲਾ ਹੈ। ਜਿਹੜਾ ਸਭ ਤੋਂ ਪੂਜਣੀਏ ਸਰੂਪ ਹੈ ਉਹ ਮਾਂ ਵਾਲਾ ਹੈ, ਕਿਉਂਕਿ ਉਹਨੂੰ ਇਸ ਆਪਣੇ ਪੂਜਣੀਏ ਸਰੂਪ ਦੇ ਪ੍ਰਾਪਤ ਹੋਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। ਸਤਿਗੁਰੂ ਕਹਿੰਦੇ ਨੇ ਹਾਂ ਭਾਈ, ਨਹੀਂ ਹੋਣਾ ਚਾਹੀਦਾ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਕਿ ਜਿਸ ਬੱਚੇ ਨੂੰ ਪਹਿਲਾਂ ਉਸਨੇ ਜਨਮ ਦਿੱਤਾ ਹੈ, ਉਸ ਬੱਚੇ ਦੀ ਅਵਸਥਾ ਨੂੰ ਵੇਖਿਆ, ਉਸ ਬੱਚੇ ਦੀ ਅਵਸਥਾ ਨੂੰ ਜਾਣਨ ਤੋਂ ਬਾਅਦ ਸਤਿਗੁਰੂ ਕਹਿੰਦੇ ਅਸੀਂ ਇਹ ਫੈਸਲਾ ਦਿੱਤਾ ਹੈ ਕਿ ਤਿੰਨ ਸੁਣੀ ਦੇ ਫਿਰੈ ਬਿਨ ਨਾਮ ਹੈ। ਉਹਦਾ ਇਹ ਜਿਹੜਾ ਸਰੀਰ ਹੈ ਨਾ, ਇਹ ਨਾਮ ਤੋਂ ਬਿਨਾਂ ਸੱਖਣਾ ਹੈ। ਉਹ ਨਾਮ ਤੋਂ ਵਿਰਵਾ, ਉਹ ਨਾਮ ਤੋਂ ਸੱਖਣਾ, ਉਹ ਨਾਮ ਤੋਂ ਹੀਣਾ, ਉਹ ਨਾਮ ਤੋਂ ਖਾਲੀ ਮਨੁੱਖ ਜਿਹੜਾ, ਉਹ ਜਦੋਂ ਜਗਤ ਦੇ ਵਿੱਚ ਭਟਕਦਾ, ਉਹ ਜਦੋਂ ਜਗਤ ਦੇ ਵਿੱਚ ਵਿਚਰਦਾ ਤੇ ਫਿਰਦਾ, ਫਿਰ ਗੁਰੂ ਚੌਥੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹ ਖੱਪ ਖੱਪ ਮੋਏ ਕਰਾਂਝਾ। ਉਹ ਕੌਣ ਲੋਕ ਨੇ ਜਿਨ੍ਹਾਂ ਦੇ ਹਰ ਵਕਤ ਮੱਥੇ ਤੇ ਤਿਊੜੀ ਬਣੀ ਰਹਿੰਦੀ ਹੈ? ਉਹ ਕੌਣ ਲੋਕ ਨੇ ਜਿਹੜੇ ਹਰ ਵਕਤ ਆਪਣੇ ਆਪ ਦੇ ਵਿੱਚ ਕਰੁੱਝਦੇ ਰਹਿੰਦੇ ਨੇ, ਆਪਣੇ ਆਪ ਦੇ ਵਿੱਚ ਹੀ ਉਹ ਸੜਦੇ ਰਹਿੰਦੇ ਨੇ, ਉਹ ਆਪ ਹੀ ਖੱਪ ਖੱਪ ਕੇ ਆਪਣਾ ਆਪਾ ਗਵਾਉਂਦੇ ਰਹਿੰਦੇ ਨੇ? ਕਿਉਂਕਿ ਜਿਹੜੇ ਸਤਿਗੁਰੂ ਸਾਹਿਬਾਨ ਇਸ ਧਰਤੀ ਤੇ ਆਏ ਨੇ ਨਾ, ਉਹਨਾਂ ਨੇ ਉਸ ਪਰਮੇਸ਼ਰ ਦੀ ਇਹ ਜਿਹੜੀ ਕੁਦਰਤ ਸਾਜੀ ਹੋਈ ਹੈ, ਕਿਉਂਕਿ ਇਸ ਨੂੰ ਸਾਜਣ ਵਾਲਾ ਕੌਣ ਹੈ? ਵਾਹਿਗੁਰੂ। ਤੇ ਸਵਾਰਨ ਵਾਲਾ ਕੌਣ ਹੈ? ਗੁਰੂ। ਮੈਂ ਫਿਰ ਬੇਨਤੀ ਕਰਾਂ, ਸਾਜਣ ਵਾਲਾ ਪਰਮੇਸ਼ਰ ਹੈ, ਸਵਾਰਨ ਵਾਲੇ ਦਾ ਨਾਂ ਗੁਰੂ ਹੈ। ਮੇਰੇ ਸਤਿਗੁਰੂ ਇਸ ਕੁਦਰਤ ਨੂੰ ਸਵਾਰਨਾ ਚਾਹੁੰਦੇ ਨੇ, ਉਹ ਨਹੀਂ ਚਾਹੁੰਦੇ ਕਿ ਇਸ ਲੁਕਾਈ ਦੇ ਵਿੱਚ ਇੱਕ ਵੀ ਮਨੁੱਖ ਦੁਖੀ ਹੋਵੇ। ਪਰ ਸੱਚ ਇਹ ਹੈ ਕਿ ਹਰ ਕੇ ਨਾਮ ਬਿਨਾਂ ਦੁੱਖ ਪਾਵੇ, ਨਾਮ ਤੋਂ ਬਿਨਾਂ ਸੁੱਖ ਨਹੀਂ ਹੈ। ਸੁੱਖ ਨਾ ਹੀ ਬਹੁਤੇ ਧਨ ਖੱਟ ਹੈ, ਸੁੱਖ ਨਾ ਹੀ ਪੇਖੇ ਨਿਰਿਤ ਨਾਟ ਹੈ, ਸੁੱਖ ਨਾ ਹੀ ਬਹੁਦੇਸ਼ ਕਮਾਏ ਤੇ ਸਰਬ ਸੁੱਖਾ ਹਰ ਹਰ ਗੁਣ ਗਾਏ। ਹੁਣ ਜਿਸ ਨਾਮ ਤੋਂ ਸੁੱਖ ਮਿਲਣਾ ਸੀ, ਸਤਿਗੁਰੂ ਦਾ ਉਪਦੇਸ਼ ਤੇ ਇਹੋ ਹੀ ਹੈ ਕਿ ਜੇ ਲੋੜ ਹੈ ਸਦਾ ਸੁੱਖ ਭਾਈ, ਸਾਧੂ ਸੰਗਤ ਗੁਰੇ ਬਤਾਈ, ਉਹਾਂ ਜਪੀਐ ਕੇਵਲ ਨਾਮ। ਜਿਸ ਘਰ ਦੇ ਵਿੱਚ ਆਪਾਂ ਬੈਠੇ ਹਾਂ, ਇੱਥੇ ਸਭ ਨਾਵੇਂ ਕੀ ਵਡਿਆਈ ਹੈ, ਇੱਥੇ ਨਾਨਕ ਕਹਿ ਘਰ ਕੇਵਲ ਨਾਮ। ਮੇਰੇ ਸਤਿਗੁਰੂ ਗੁਰੂ ਨਾਨਕ ਦੇ ਪਿਤਾ ਮਹਾਰਾਜ ਨੇ ਕਲਯੁਗ ਬਾਬੇ ਤਾਰਿਆ ਸਤ ਨਾਮ ਪੜ ਮੰਤਰ ਸੁਣਾਇਆ। ਬਾਬੇ ਤਾਰੇ ਚਾਰ ਚੱਕ, ਇਹ ਜਦੋਂ ਚਾਰ ਚੱਕਾਂ ਦਾ ਉਧਾਰ ਕੀਤਾ ਤੇ ਸਤ ਨਾਮ ਦਾ ਚੱਕਰ ਫਰਾਇਆ। ਮੇਰੇ ਸਤਿਗੁਰੂ ਜੀ ਧਾਗੇ ਤਵੀਤ ਨਹੀਂ ਸੀ ਦਿੰਦੇ, ਮੜੀਆਂ ਮਸਾਣੀਆਂ ਦਾ ਕੋਈ ਉਪਦੇਸ਼ ਮੇਰੇ ਸਤਿਗੁਰੂ ਦੀ ਬਾਣੀ ਵਿੱਚ ਨਹੀਂ ਹੈ। ਮੇਰੇ ਸਤਿਗੁਰੂ ਜੀ ਨੇ ਸਰਬ ਰੋਗ ਕਾ ਔਖਦ ਸਾਨੂੰ ਨਾਮ ਦਿੱਤਾ, ਸਾਨੂੰ ਸਮਝਾਇਆ ਕਿ ਨਾਮ ਹੀ ਕਾਮ ਧੇਨ ਗਊ ਹੈ। ਗੁਰੂ ਚੌਥੇ ਪਾਤਸ਼ਾਹ ਜੀ ਦਾ ਇਹ ਜਿਹੜਾ ਸ਼ਬਦ ਅਸੀਂ ਪੜ੍ਹਦੇ ਹਾਂ, ਇੱਛਾ ਪੂਰਕ ਸਰਬ ਸੁੱਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈ ਹੈ ਮੇਰੇ ਜੀਅੜੇ, ਤਾਂ ਸਰਬ ਸੁੱਖ ਪਾਵੈ ਮੇਰੇ ਮਨਾ। ਫਿਰ ਕੀ ਕਰਨਾ ਚਾਹੀਦਾ? ਜਪ ਮਨ ਸਤ ਨਾਮ, ਸਦਾ ਸਤ ਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈ ਹੈ हर पुरख निरंजना। फिर की होएगा, जै हर सिमरन भया तह उपाद गत कीनी, उथे झगड़ा नहीं होएगा। जिथे सिमरन है उथे झगड़ा नहीं। तो मैं हमेशा बेनती करता हुन्ना, इनू कदे उल्टा पढ़ो तो आप जी नू समझ आ जाएगी कि जिथे झगड़ा है इहदा अर्थ है कि उथे नाम नहीं है। जो झगड़न वाले मिलन ना, यह समझ लेना यह बाणी तो सखने ने, यह सिमरन तो सखने ने। क्योंकि जिहड़ा सिमरन है, जिहड़ी बाणी है, दास गुरु पंजवें पातशाह महाराज जी का इतिहास गुरुद्वारा सीसकंड साहब सुना रहा सी। ये दो चार दिन पहलां दी गल है, लड़ीवार कथा चलती है। गुरु अर्जन दे पिता महाराज नूं बाबा मोहन जी मिले ने। अज वो सतगुरु के चरणा ते सिर रख के बड़ा रोए ने, बेनतियां कीतियां ने, आख्या सतगुरु मेरा टीठपना बख्श दिओ। गुरु अर्जन दे पिता महाराज ने पूछया, बाबा मोहन जी तुहाडे विच वैराग भी है अनुराग भी है, तुहाडे विच जप भी है, तुहाडे विच रिद्धियां सिद्धियां अजमतां करामातां भी ने, पर इस सारे कुछ के बावजूद कोई औगण तुहाडे विच रह गया? कहण लगे, हां सतगुरु जी, जदों मेरे पिता जी तुहाडे पिता जी नूं गुरियाई देण लगे ते उन्होंने मैनूं आवाज मार के आख्या सी, मोहन पुत्र अज मैं सब तो योग इस रामदास नूं जाने है। मैं पुत्र इस नूं गुरियाई दिती है, मैं इस नूं गुरियाई दा तिलक दिता है, ते पुत्र सारियां तो पहला तू इन्हां दे चरणां ते मत्था टेक। बाबा मोहन जी कहण लगे, मैं क्या जी, मैं क्यों टेका, ये मेरे तो छोटे ने, मैं वड्डा हां। जो अज इस प्रकरण दे नाल संबंधित मैं आप जी नूं बेनती करनी है, गुरु अमरदास पिता महाराज कहंदे ने बाबे मोहन जी नूं कि मोहन पुत्र मैं अज इन्हां नूं योग जाने है, इन्हां नूं अधिकारी जाने है, इन्हां नूं अधिकारी जान के मैं इन्हां नूं गुरियाई दित्ती है, ते तुसी पुत्र इन्हां नूं मत्था टेक दिओ। गुरु रामदास पिता महाराज इस योग सन, वो सचमुच इस दे अधिकारी सन, क्योंकि गुरु रामदास पिता महाराज ने गुरु अमरदास जी दे घर विच रह के सेवा कीती, सिमरन कीता। उस मार्ग ते चलदिआं वो जदों प्रवान चढ़े ने, तो इत्थे अज फिर सतगुरु पिता महाराज समझाउंदे ने कि उस मनुख दा शरीर सुन्या है, खाली है, ते जिहदा शरीर खाली है वो भटकदा, जिहड़ा क्रुज क्रुज के अपने जीवन दे विच मरदा, सतगुरु उहदी अवस्था वेख के कि इस मां ने एक बच्चे नूं जन्म दित्ता है, इस बच्चे ने जीवन विच बड़े संताप भोगे ने। हुण उत्थे जिहड़ी मैं आप जी नाल सांझ कर रहा सी कि जिथे झगड़ा है उत्थे सिमरन नहीं है, ते जिथे सिमरन है उत्थे झगड़ा नहीं है। जदों गुरु चौथे पातशाह नूं गुरियाई मिली है, मेरे सतगुरु जी ने झगड़ा नहीं किया। झगड़े की अवस्था अजे बाबा मोहन जी के पास है, गुरु रामदास के पास नहीं है। जदों असी इन्हां अवस्थावां दे विचों निकलांगे तां जाके गल समझ आएगी कि तिन सुनी दे फिरे बिन नाम है, ओए खप खप मोए करांजा। वो मनुख करा करा के मरदा है, जिहड़ा नाम तो सखना है, जिहड़ा नाम तो विरवा है। ते गुरु चौथे पातशाह महाराज आप समझाउंदे ने कि जन नानक कौ गुर ए मत दीनी, जप हर भवजल तरना। इस संसार नूं तरन दा एक मात्र तरीका, एक मात्र मत जेड़ी है, वो मैनू मेरे अपने सतगुरु ने बख्शी है। हाँ जी।
ਮੇਰੇ ਮਨ ਜਪ ਰਾਮ ਨਾਮ ਹਰ ਮਾਝਾ।
ਇਸ ਕਰਕੇ ਮੇਰੇ ਮਨ ਤੂੰ ਉਸ ਰਾਮ ਦੇ ਨਾਮ ਦਾ ਸਿਮਰਨ ਕਰ ਜਿਹੜਾ ਪਰਮੇਸ਼ਰ ਤੇਰੇ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਬੈਠਾ ਹੈ। ਪਰਮਾਤਮਾ ਬਾਹਰ ਨਹੀਂ ਹੈ, ਪਰਮਾਤਮਾ ਸਾਡੇ ਅੰਦਰ, ਪਰਮਾਤਮਾ ਸਾਡੇ ਆਪਣੇ ਹਿਰਦੇ ਵਿੱਚ ਬੈਠਾ ਹੋਇਆ। ਘੱਟ ਘੱਟ ਮੈਂ ਹਰਜੂ ਬਸੈ, ਉਹ ਤਾਂ ਹਰ ਹਿਰਦੇ ਵਿੱਚ ਹੈ। ਇਸ ਕਰਕੇ ਭਾਈ ਦੁਕਾਲੰਗ ਪ੍ਰਣਾਸ਼ੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਵਿਭੂਤੇ, ਉਹ ਤਾਂ ਸਾਡੇ ਕੋਲ ਹੈ। ਅਸੀਂ ਐਵੇਂ ਉਸ ਨੂੰ ਬਾਹਰ ਵੇਖਣ ਤੁਰੇ ਜਾਂਦੇ ਹਾਂ, ਅਸੀਂ ਐਵੇਂ ਉਹਦੀ ਤਲਾਸ਼ ਦੇ ਵਿੱਚ ਬਾਹਰ ਭਟਕਦੇ ਹਾਂ, ਐਵੇਂ ਅਸੀਂ ਕੂਰ ਕਿਰਿਆ ਉਰਜੋ ਸਭ ਹੀ ਜੱਗ ਵਾਲੇ ਚੱਲਣ ਦੇ ਵਿੱਚ ਅਸੀਂ ਵੀ ਤੁਰੇ ਜਾਂਦੇ ਹਾਂ। ਜਿੱਦਣ ਇਹ ਗੱਲ ਸਾਨੂੰ ਸਮਝ ਆਈ ਨਾ, ਆ ਜਿਹੜੀ ਅਸੀਂ ਗੁਰੂ ਅਸਥਾਨਾਂ ਦੀ ਯਾਤਰਾ ਕਰਦੇ ਹਾਂ ਜਾਂ ਜਿਹੜੀ ਅਸੀਂ ਗੁਰੂ ਅਸਥਾਨਾਂ ਤੇ ਜਾ ਕੇ ਹਾਜ਼ਰੀ ਭਰਦੇ ਹਾਂ, ਮੇਰਾ ਵਿਸ਼ਵਾਸ ਹੈ ਕਿ ਇਹਦੇ ਸਾਰੇ ਦਾ ਮਕਸਦ ਪ੍ਰਯੋਜਨ ਸਾਡੇ ਜੀਵਨ ਵਿੱਚ ਬਦਲ ਜਾਏਗਾ। ਫਿਰ ਜਦੋਂ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਆਵਾਂਗੇ, ਪੁੱਛਾਂਗੇ ਸਰੋਵਰ ਕਿਉਂ ਬਣਾਇਆ ਸੀ, ਹਰਿਮੰਦਰ ਦੀ ਰਚਨਾ ਕਿਉਂ ਕੀਤੀ ਸੀ, ਇੱਥੇ ਇਸ ਬਾਣੀ ਦੇ ਗ੍ਰੰਥ ਦਾ ਪ੍ਰਕਾਸ਼ ਕਿਉਂ ਕੀਤਾ ਸੀ। ਜਦੋਂ ਕੇਸਗੜ੍ਹ ਸਾਹਿਬ ਜਾਵਾਂਗੇ ਤੇ ਪੁੱਛਾਂਗੇ ਇਹਦਾ ਨਾਂ ਕੇਸਗੜ੍ਹ ਸਾਹਿਬ ਕਿਉਂ ਰੱਖਿਆ ਸੀ, ਇੱਥੇ ਖੰਡੇ ਬਾਟੇ ਦੀ ਪੌਲ ਕਿਉਂ ਬਖਸ਼ੀ ਸੀ। ਜਦੋਂ ਹਜ਼ੂਰ ਸਾਹਿਬ ਜਾਵਾਂਗੇ ਤੇ ਪੁੱਛਾਂਗੇ ਇੱਥੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਕਿਉਂ ਲਾਇਆ ਸੀ। ਫਿਰ ਅਸੀਂ ਸਿੱਖਣ ਲਈ ਆਵਾਂਗੇ, ਸੇਵਾ ਲਈ ਜਾਵਾਂਗੇ। ਫਿਰ ਅਨਮਤਾਂ ਵਾਲੀ ਧਰਮ ਯਾਤਰਾ ਸਾਡੀ ਨਹੀਂ ਹੋਏਗੀ, ਫਿਰ ਸਾਨੂੰ ਵਾਸਤਵ ਦੇ ਵਿੱਚ ਸਮਝ ਆਏਗਾ ਕਿ ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਹਰਾ, ਹੋ ਨਾਮ ਹਰ ਕਾ ਸਦਾ ਜਾਚੋ ਦੇਹੋ ਪ੍ਰਭ ਧਰਨੀ ਧਰਾ। ਹਾਂਜੀ,
ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ ਮਨ ਸਮਝਾ।
ਉਸ ਹਰੀ ਨੇ, ਉਸ ਪਰਿਪੂਰਨ ਪਰਮਾਤਮਾ ਨੇ ਜਦੋਂ ਕਿਰਪਾ ਕੀਤੀ ਹੈ, ਕਿਰਪਾ ਪ੍ਰਭ ਧਾਰੀ ਤਾਂ ਕੀ ਹੋਇਆ, ਗੁਰ ਗਿਆਨ ਦਿਓ ਮਨ ਸਮਝਾ। ਗੁਰੂ ਨੇ ਗਿਆਨ ਦੇ ਦਿੱਤਾ, ਇਹ ਮਨ ਸਮਝ ਗਿਆ। ਜਿਹੜਾ ਮਨ ਭਟਕਦਾ ਸੀ, ਜਿਹੜਾ ਮਨ ਡੋਲਦਾ ਸੀ, ਜਿਹੜਾ ਮਨ ਅਗਿਆਨੀ ਹੋ ਕੇ ਫਿਰਦਾ ਸੀ, ਉਸ ਮਨ ਨੂੰ ਇਸ ਗੱਲ ਦੀ ਸਮਝ ਆਈ ਹੈ। ਉਹ ਗੱਲ ਕੀ ਹੈ, ਇਹ ਅਗਲੇ ਪਦੇ ਵਿੱਚ ਸਤਿਗੁਰੂ ਪਿਤਾ ਮਹਾਰਾਜ ਉਚਾਰਨ ਕਰਦੇ ਨੇ। ਹਾਂਜੀ,
ਰਹਾਉ ਹਰ ਕੀਰਤ ਕਲ ਯੁਗ ਪਦ ਉਤਮ, ਹਰ ਪਈਆ ਸਤਿਗੁਰ ਮਾਝਾ।
ਹਰੀ ਦੀ ਕੀਰਤੀ ਇਸ ਕਲਯੁਗ ਦੇ ਵਿੱਚ ਸਭ ਤੋਂ ਉੱਤਮ ਪਦਵੀ ਹੈ। ਇਹ ਬਚਨ ਆਪਾਂ ਪੜ੍ਹਦੇ ਹਾਂ ਨਾ, ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਆਨ ਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਜਿਹੜਾ ਅੱਜ ਸਮਾਂ ਚੱਲ ਰਿਹਾ ਹੈ, ਇਸ ਸਮੇਂ ਦੇ ਵਿੱਚ ਕਲਯੁਗ ਮੈਂ ਕੀਰਤਨ ਪ੍ਰਧਾਨਾ, ਇੱਥੇ ਰੱਬ ਦੀ ਕੀਰਤੀ, ਇੱਥੇ ਰੱਬ ਦੀ ਸਿਫਤ ਸਲਾਹ ਦੀ ਪ੍ਰਧਾਨਤਾ ਹੈ। ਅੱਜ ਦੇ ਸਮੇਂ ਦੇ ਵਿੱਚ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ ਕਹੁ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ। ਕਦੇ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਦਾ ਜੀਵਨ ਪੜ੍ਹਿਓ, ਪੁਸਤਕ ਦਾ ਨਾਮ ਹੈ ਸੇਕ ਨੇਹਿਆ। ਉਹ ਕਹਿੰਦੇ ਸੰਸਾਰ ਦੇ ਲੋਕੋ, ਮੈਂ 12 ਸਾਲ ਮੈਂ ਆਪਣੇ ਸਿਰ ਵਿੱਚ ਸਵਾਹ ਵੀ ਪਾਈ ਹੈ, ਕੋਈ ਡਰ ਦੁਆਰਾ ਮੈਂ ਛੱਡਿਆ ਨਹੀਂ, ਪਰ ਮੈਨੂੰ ਪ੍ਰਾਪਤੀ ਕਿਤੇ ਨਹੀਂ ਹੋਈ। ਅਖੀਰ ਗੁਰੂ ਦੀ ਹਜ਼ੂਰੀ ਵਿੱਚ 5 ਪਿਆਰਿਆਂ ਦੇ ਕੋਲੋਂ ਅੰਮ੍ਰਿਤ ਦੀ ਦਾਤ ਲੈਣ ਤੋਂ ਬਾਅਦ ਇਹ ਰੰਗ ਲੱਗਿਆ। ਇਹ ਗੱਲ ਜਾ ਕੇ ਗੁਰੂ ਤੋਂ ਸਮਝ ਆਉਣੀ ਹੈ ਕਿ ਹਰ ਕੀਰਤ ਪਰਮੇਸ਼ਰ ਦੀ ਸਿਫਤ ਸਲਾਹ ਤੋਂ ਵੱਡੀ ਕੋਈ ਪਦਵੀ ਨਹੀਂ ਹੈ। ਕਲਯੁਗ ਪਦ ਉਤਮ, ਇਹ ਸਭ ਤੋਂ ਉੱਤਮ ਪਦਵੀ ਹਰ ਪਾਈ ਹੈ ਸਤਿਗੁਰ ਮੱਝ। ਇੱਥੇ ਮੱਝ ਦਾ ਅਰਥ ਹੈ ਰਾਹੀਂ, ਪਰ ਇਹ ਗੁਰੂ ਤੋਂ ਬਗੈਰ ਨਹੀਂ ਮਿਲੇਗੀ। ਇਹ ਪਦਵੀ ਗੁਰੂ ਤੋਂ ਬਗੈਰ ਤੁਹਾਨੂੰ ਕੋਈ ਨਹੀਂ ਦੇ ਸਕਦਾ। ਇਹ ਹਰੀ ਦੀ ਕੀਰਤੀ ਦੀ ਦਾਤ, ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਜਾ ਕੋ ਕਿਰਪਾ ਧਾਰੀ ਸੋ ਸੁਖੀਆ, ਧੰਨ ਉਸ ਜਨਮਾ ਨਾਨਕ ਤਿਸ ਬਲਿਹਾਰੀ। ਸਤਿਗੁਰੂ ਕਹਿੰਦੇ ਮੈਂ ਤੇ ਉਹਦੇ ਤੋਂ ਕੁਰਬਾਨ ਜਾਂਦਾ ਹਾਂ। ਹਾਂਜੀ,
ਹਉਂ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰਗਾਜਾ।
ਗੁਰੂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਫਿਰ ਕਹਿੰਦੇ ਨੇ ਮੈਂ ਆਪਣੇ ਸਤਿਗੁਰੂ ਤੋਂ ਸਦਕੇ ਜਾਂਦਾ। ਜਿਸ ਸਤਿਗੁਰੂ ਨੇ ਇਸ ਹਿਰਦੇ ਰੂਪੀ ਘਰ ਵਿੱਚ ਉਹ ਨਾਮ, ਜਿਸ ਨਾਮ ਦੀ ਇਹ ਸਾਰੀ ਰਚਨਾ ਹੈ, ਇਹ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਇਹ ਨਾਮੇ ਹੀ ਤੇ ਸਭ ਕੁਛ ਹੋਗਾ। ਨਾਮ ਤੋਂ ਹੀ ਇਹ ਸਭ ਕੁਝ ਪ੍ਰਗਟ ਹੋਇਆ ਭਾਈ, ਪਰ ਬਿਨ ਸਤਿਗੁਰ ਨਾਮ ਨਾ ਜਾਪੈ, ਗੁਰੂ ਤੋਂ ਬਿਨਾਂ ਇਹਦੀ ਕਿਵੇਂ ਸਮਝ ਆਵੇਗੀ, ਇਹ ਦਾਤ ਸਾਨੂੰ ਕਿਵੇਂ ਮਿਲੇਗੀ। ਇਸ ਕਰਕੇ ਮੈਂ ਆਪਣੇ ਸਤਿਗੁਰੂ ਤੋਂ ਸਦਕੇ ਜਾਣਾ, ਜਿਨ ਗੁਪਤ ਨਾਮ ਪਰਗਾਂਝਾ। ਇਹ ਹਿਰਦੇ ਵਿੱਚ ਇਹ ਨਾਮ ਗੁਪਤ ਸੀ, ਤਾਂ ਹੀ ਜਦੋਂ ਅੰਮ੍ਰਿਤ ਛਕੀਦਾ ਹੈ ਨਾ, ਕਈ ਲੋਕ ਸਵਾਲ ਵੀ ਕਰਦੇ ਨੇ ਕਿ ਜਿਹੜਾ ਅਸੀਂ ਪੰਜ ਚੂਲੇ ਆਪਣੇ ਮੁੱਖ ਵਿੱਚ ਅੰਮ੍ਰਿਤ ਦੇ ਲੈਂਦੇ ਹਾਂ, ਇਹਦੇ ਨਾਲ ਕੀ ਹੁੰਦਾ? ਕਿਉਂਕਿ ਜਦੋਂ ਅਸੀਂ ਬਾਹਰੋਂ ਅੰਮ੍ਰਿਤ ਪਾਉਂਦੇ ਹਾਂ, ਕਹਿੰਦੇ ਅੰਦਰ ਦਾ ਜਿਹੜਾ ਅੰਮ੍ਰਿਤ ਹੈ ਉਹਦਾ ਪ੍ਰਵਾਹ ਜਿਹੜਾ ਉਹ ਫਿਰ ਚੱਲ ਪੈਂਦਾ। ਜਿਵੇਂ ਧਰਤੀ ਚੋਂ ਪਾਣੀ ਕੱਢਣ ਦਾ ਇੱਕ ਤਰੀਕਾ, ਬਿਲਕੁਲ ਉਸੇ ਤਰ੍ਹਾਂ ਜਦੋਂ ਸਾਨੂੰ ਬਾਹਰੋਂ ਨਾਮ ਦੀ ਦਾਤ ਮਿਲਦੀ ਪੰਜ ਪਿਆਰਿਆਂ ਦੇ ਕੋਲੋਂ, ਜਦੋਂ ਉਹਦੇ ਜਪਣ ਦੀ ਜੁਗਤ ਮਿਲਦੀ ਹੈ, ਤਾਂ ਫਿਰ ਅੰਦਰ ਉਹ ਜਿਹੜਾ ਪਰਮੇਸ਼ਰ ਨੇ ਨਾਮ ਗੁਪਤ ਰੱਖਿਆ ਸੀ, ਫਿਰ ਉਹ ਅੰਦਰ ਉਸ ਨਾਮ ਦਾ ਪ੍ਰਗਟਾਵਾ ਹੁੰਦਾ। ਪਰ ਇਹ ਸਾਰਾ ਕੁਝ ਕਿਵੇਂ ਹੋਵੇਗਾ? ਜਦੋਂ ਗੁਰੂ ਆਪਣੀ ਕਿਰਪਾ ਕਰੇਗਾ। ਇਸੇ ਕਰਕੇ ਸਤਿਗੁਰੂ ਕਹਿੰਦੇ ਮੈਂ ਆਪਣੇ ਸਤਿਗੁਰੂ ਤੋਂ ਸਦਕੇ ਜਾਣਾ। ਹਾਂਜੀ,
ਦਰਸ਼ਨ ਸਾਧ ਮਿਲਿਓ ਵੱਡ ਭਾਗੀ, ਸਭ ਕਿਲ ਵਿਖ ਗਏ ਗਵਾਜਾ।
ਗੁਰੂ ਦੇ ਦਰਸ਼ਨ, ਇੱਥੇ ਸਾਧ ਦਾ ਅਰਥ ਹੈ ਗੁਰੂ, ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦੇ ਨੇ, ਜਿਹਦੇ ਨਾਲ ਜੀਵਨ ਦੇ ਸਾਰੇ ਪਾਪ ਚਲੇ ਜਾਂਦੇ ਨੇ, ਗਵਾਚ ਜਾਂਦੇ ਨੇ, ਮਿਟ ਜਾਂਦੇ ਨੇ। ਦਰਸ਼ਨ ਪਰਸੇ ਹੈ ਗੁਰੂ ਕੈ, ਜਨਮ ਮਰਨ ਦੁੱਖ ਜਾਏ, ਇਹ ਸਭ ਪਾਪ ਮਿਟਾਉਣ ਵਾਲਾ ਇਹ ਗੁਰੂ ਦਾ ਦਰਸ਼ਨ, ਗੁਰੂ ਦਾ ਦੀਦਾਰ। ਹਾਂਜੀ,
ਸਤਿਗੁਰ ਸਾਹ ਪਾਇਆ ਵੱਧ ਦਾਣਾ, ਹਰ ਕੀਏ ਬਹੁ ਗੁਣ ਸਾਂਝਾ।
ਸਤਿਗੁਰੂ ਸ਼ਾਹ ਹੈ, ਵੱਡਾ ਦਾਨਾ ਹੈ, ਪਰ ਇਸ ਵੱਡੇ ਦਾਨੇ ਸਤਿਗੁਰੂ ਉਸ ਸ਼ਾਹ ਦੀ ਮੈਨੂੰ ਪ੍ਰਾਪਤੀ ਹੋਈ, ਹਰ ਕੀਏ ਬਹੁ ਗੁਣ ਸਾਂਝਾ, ਤੇ ਗੁਰੂ ਨੇ ਕਿਰਪਾ ਕਰ ਦਿੱਤੀ, ਮੇਰੀ ਰੱਬ ਦੇ ਗੁਣਾਂ ਨਾਲ ਸਾਂਝ ਪਵਾ ਦਿੱਤੀ। ਇਹ ਬੜਾ ਸਪਸ਼ਟ ਸਤਿਗੁਰੂ ਦੀ ਬਾਣੀ ਵਿੱਚ ਲਿਖਿਆ ਹੈ ਕਿ ਬਿਨ ਗੁਣ ਕੀਤੇ ਭਗਤ ਨਾ ਹੋਏ। ਰੱਬੀ ਗੁਣ ਅੰਦਰ ਧਾਰਨ ਕਰਨ ਤੋਂ ਬਿਨਾਂ ਦਇਆ, ਸਤ, ਸੰਤੋਖ, ਧੀਰਜ, ਇਹ ਜਿਹੜੇ ਦੈਵੀ ਗੁਣ ਨੇ, ਜਿੰਨਾ ਚਿਰ ਇਹਨਾਂ ਨੂੰ ਆਪਣੇ ਅੰਦਰ ਨਹੀਂ ਲੈ ਕੇ ਆਵਾਂਗੇ, ਇਹ ਸਾਡੇ ਮੁੱਖ ਦੀ ਕਿਰਿਆ ਜਿਹੜੀ ਹੈ ਇਹ ਅਰਥਹੀਨ ਹੈ। ਇਹ ਉਦੋਂ ਹੀ ਮੁਬਾਰਕ ਹੈ ਜਦੋਂ ਧਨ ਜੀਓ ਤਿਹ ਕੋ ਜਗ ਮੈਂ, ਮੁੱਖ ਤੇ ਹਰ ਚਿੱਤ ਮੈਂ ਯੁੱਧ ਵਿਚਾਰੇ। ਜਦੋਂ ਵਿਕਾਰਾਂ ਦੇ ਨਾਲ ਅਸੀਂ ਅੰਦਰ ਸੰਗਰਾਮ ਕਰਾਂਗੇ, ਮੁੱਖ ਤੋਂ ਉਹਦੀ ਮਾਲਕ ਦੀ ਰਸਨਾ ਦੇ ਗੁਣ ਗਾਵਾਂਗੇ, ਤੇ ਉਹਦੇ ਸ਼ੁਭ ਗੁਣਾਂ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਾਂਗੇ। ਹਾਂਜੀ,
ਜਿਨ ਕਉ ਕਿਰਪਾ ਕਰੀ ਜਗ ਜੀਵਨਾ, ਹਰ ਉਰ ਧਾਰਿਓ ਮਨ ਮਾਜਾ।
ਜਗਤ ਨੂੰ ਜੀਵਨ ਦੇਣ ਵਾਲੇ ਪਰਮਾਤਮਾ ਨੇ, ਜਿਨ੍ਹਾਂ ਤੇ ਆਪਣੀ ਕਿਰਪਾ ਕਰ ਦਿੱਤੀ ਹੈ, ਉਹਨਾਂ ਨੇ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲਏ। ਇਸ ਮਨ ਦੇ ਅੰਦਰ ਹੀ, ਹਿਰਦੇ ਰੂਪੀ ਘਰ ਵਿੱਚ ਹੀ, ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ। 19 ਵਾਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਆਪਣੇ ਉਸ ਪਹਿਲੇ ਜੀਵਨ ਵਿੱਚ, ਜਦੋਂ ਤੱਕ ਉਹਨਾਂ ਨੂੰ ਗੁਰੂ ਅੰਗਦ ਸਾਹਿਬ ਜੀ ਦਾ ਮਿਲਾਪ ਨਹੀਂ ਹੋਇਆ, ਤੇ ਉਹਨਾਂ ਨੇ ਕਰਮਕਾਂਡੀ ਜੀਵਨ ਆਪਣਾ ਬਤੀਤ ਕੀਤਾ, ਤੀਰਥਾਂ ਦੀ ਯਾਤਰਾ ਵੀ ਕੀਤੀ, ਇਸ਼ਨਾਨ ਵੀ ਕੀਤੇ, ਦਾਨ ਪੁੰਨ ਕਰਮ ਵੀ ਕੀਤੇ, ਪਰ ਫਲ ਦੀ ਪ੍ਰਾਪਤੀ ਨਹੀਂ ਹੋਈ। ਪਰ ਜਦੋਂ ਗੁਰੂ ਮਿਲ ਗਿਆ ਤੇ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਰੂਪੀ ਘਰ ਵਿੱਚ ਵਸਾਇਆ। ਹਾਂਜੀ,
ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ।
ਧਰਮ ਰਾਜਾ ਵੀ ਉਹਨਾਂ ਦੇ ਆਪਣੀ ਦਰਗਾਹ ਦੇ ਵਿੱਚ ਕਾਗਜ਼ ਪਾੜ ਦਿੰਦਾ, ਉਹਨਾਂ ਦੇ ਜੀਵਨ ਦਾ ਲੇਖਾ ਮੁੱਕ ਜਾਂਦਾ ਜਿਨ੍ਹਾਂ ਨੇ ਪਰਮੇਸ਼ਰ ਦੀ ਕਿਰਪਾ ਨਾਲ ਗੁਰੂ ਪ੍ਰਾਪਤ ਕੀਤਾ ਤੇ ਗੁਰੂ ਦੇ ਗਿਆਨ ਦੇ ਨਾਲ ਇਸ ਆਪਣੇ ਮਨ ਨੂੰ ਸਮਝਾ ਕੇ ਇਹ ਗੱਲ ਜੀਵਨ ਵਿੱਚ ਮੰਨ ਲਈ ਕਿ ਹਰ ਕੀਰਤ ਕਲ ਯੁਗ ਪਦ ਉੱਤਮ, ਹਰੀ ਦੀ ਕੀਰਤੀ ਜਿਹੜੀ ਹੈ ਇਹ ਕਲਯੁਗ ਦਾ ਸਭ ਤੋਂ ਉੱਤਮ ਦਰਜਾ ਹੈ ਭਾਈ, ਇਹ ਉੱਤਮ ਪਦਵੀ ਹੈ। ਮੈਨੂੰ ਸਾਰੇ ਕੰਮ ਛੱਡ ਕੇ ਇਹ ਪਰਮੇਸ਼ਰ ਦਾ ਨਾਮ ਸਿਮਰਨਾ ਚਾਹੀਦਾ, ਕਿਉਂਕਿ ਕਰਮ ਧਰਮ ਪਖੰਡ ਜੋ ਦਿਸ ਹੈ ਤਿੰਨ ਜਮ ਜਾਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿੱਤ ਛੂਟੈ ਦੀ ਇਹ ਬਖਸ਼ਿਸ਼ ਸਾਨੂੰ ਪ੍ਰਾਪਤ ਹੋਵੇ ਸਤਿਗੁਰੂ ਰਹਿਮਤ ਕਰਨ। ਆਓ ਇਹਨਾਂ ਪੰਕਤੀਆਂ ਦਾ ਇੱਕ ਵਾਰ ਜੋ ਅੰਤਲੀਆਂ ਦੋ ਪੰਕਤੀਆਂ ਨੇ ਉਹਨਾਂ ਦਾ ਪਾਠ ਆਪਾਂ ਸਾਰੇ ਰਲ ਕੇ ਕਰੀਏ। ਸਮਾਂ ਸਮਾਪਤ ਹੈ, ਭੁੱਲਾਂ ਬਖਸ਼ੋ ਜੀ।
ਜਿਨ ਕਉ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਜਾ, ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।